रत्न रत्न पदार्थ बहुत सागर कर्याराम बाणी गुरबाणी लाए तिन हस्त राम गुरबाणी तिन भाइया तिन मस्तक भाव मनमुख पुत्र कामणी गुरमुख तो भाव सतगुरु जी की पवित्र बाणी अनंत प्रकार की सिक्ख्या है परमेश्वर वाहगुरु के मेलन वास्ते अनेक ही योगदान हैं हर विषय से परमार्थ ज्ञान देने वास्ते सतगुरां ने बड़े सहज भाव के सांझी वालता का उपदेश देने वाले सतगुरु खत्री ब्रह्मण सूद वैस पदले चौं वर्णा को संघ सिख्या है सूरज की रोशनी संसार के केवल मनुखा लिए नहीं पंछियों के पशुआ भी है कीड़े मकौड़िया पिंदिया भी है संसार सारे को रोशनी देता है सूरज पर पुरुषों सूरज कदे भी रोशनी नहीं दे सकता जेड़े जमदे ही अन्ने जमे हैं जिन्हों कदे भी सूरज दे देखा नहीं उन्होंने वास्ते सूरज नाम वर्गा है गुरबाणी जिदे संसारक अखा ना होना नहीं कहा है अंधे के ना आख्यान जिन मुख लवण ना है अंधे से ही नानका के खसमों पखे जा अन्ना उसने कहा है अंदरों अन्ना बारो अन्ना पूरी पूरी गल है इन्हों नास्तिक पुरुषों वास्ते गुरबाणी का सूरज जो देश की किरण जिन्होंने को श्रद्धा दखा है उन्होंने वास्ते ज्ञान की रोशनी है जिन्हों को श्रद्धा की अख नहीं उन्होंने वास्ते गुरबाणी के ज्ञान स्वरूप सूरज दरण नहीं है सो इस महान गुरबाणी की शिक्षा भी जितने हर पक्ष की चालना दिता है हर पक्ष में उजाला दिता है इस शांत महासागर के बीचों अनंत प्रकार के हीरे हैं सो अज भी विचार मैं आप जी के सामने गुरबाणी के उन्होंने बरमोले हीरों बीचों गुरबाणी की उस महान रोशनी बीचों जिस पक्ष में चानना आप भी लेना चाहता हूं कि आप सारिया संतान तक भी वह गुरु का चानना पहुंचा चाहता हूं गुरबाणी के अंदर वेद शास्त्रा के अंदर वेदा को लैके हूं तक जितने ग्रंथ उन्होंने तीन समय ने पूर्व काल है भविष्य काल है वर्तमान काल है ये तीन समय हैं बीतिया वाला समा बीतरे का समा बीतन वाला समा कि अज भी विचार आप अंत काल अंत समा गुरबाणी के बारे की कहती है अंत काल बारे अंत के समय बारे गुरु का की उपदेश और भाई गुरदास साहब जी के बारे की प्रमाण करते हैं जिन्हों गुरु घर के वेद व्यास करके पूजा जाता गुरु घर के वेद व्यास में भाई गुरदास जिन्होंने मान प्राप्त है गुरबाणी की पूंजी बाणी जो भाई गुरदास को कर गुरबाणी का सिद्धांत जिंदरा रूप है इस खजाने लगे हुए जिंदरे को खोलने वास्ते भाई गुरदास दारा भाई गुरदास के कलित कलीए भाई साहब जी की रचना एक पूंजी का काम करनी है गुरबाणी की पूंजी बाणी जो भाई गुरदास दुखान भाई साहब जी की इस पूंजी रूप बाणी से गुरु ग्रंथ साहब जी की जिंदरा रूप बाणी के बीचों मैं फिर एक बारी आप जी ਚੇਤੇ ਕਰਾਉਣਾ ਚਾਹੁੰਦਾ ਜੀ ਅੱਜ ਦੀ ਵਿਚਾਰ ਕਿ ਜੋ ਗੁਰਬਾਣੀ ਦੇ ਵਿੱਚੋਂ ਚਾਨਣਾ ਆਪਾਂ ਲੈ ਰਹੇ ਹਾਂ ਉਪਦੇਸ਼ ਦਾ ਕਿਸ ਪੱਖ ਵਿੱਚ ਰੋਸ਼ਨੀ ਲੈ ਰਹੇ ਹਾਂ ਉਹ ਹੈ ਅੰਤਕਾਲ। ਇਹ ਸ਼ਬਦ ਚੇਤੇ ਰੱਖਣਾ ਕਿ ਭਾਈ ਸਾਹਿਬ ਦੇ ਪ੍ਰਵਾਨਾ ਅਨੁਸਾਰ ਗੁਰਬਾਣੀ ਦੇ ਵਿੱਚੋਂ ਅੰਤਕਾਲ ਦੀ ਬਾਬਤ ਆਪਾਂ ਸਮਝਣਾ ਹੈ। ਮੈਂ ਗੱਲ ਕਰ ਰਿਹਾ ਸੀ ਵੀ ਵੇਦਾਂ ਦੇ ਵਿੱਚ ਵੀ ਤਿੰਨ ਸਮੇਂ ਰੱਖੇ ਹੋਏ ਭੂਤਕਾਲ, ਭਵਿੱਖ ਕਾਲ, ਵਰਤਮਾਨ। ਸੈਂਕੜੇ ਹਜ਼ਾਰਾਂ ਗ੍ਰੰਥਾਂ ਦੇ ਸੈਂਕੜੇ ਥਾਂ ਤੇ ਤਿੰਨ ਸਮਿਆਂ ਦੀ ਬਾਤ ਆ ਚੁੱਕੀ ਹੈ। ਜੇ ਥੋੜਾ ਜਿਹਾ ਸੂਖਮ ਅੱਖਾਂ ਨਾਲ ਦੇਖਦੇ ਹਾਂ ਤਾਂ ਇਉਂ ਜਾਪਦਾ ਹੈ ਕਿ ਸਮਾਂ ਬੰਦਿਆ ਨਹੀਂ ਜਾ ਸਕਦਾ, ਸਮਾਂ ਇੱਕ ਹੀ ਹੁੰਦਾ। ਫਿਰ ਇਹ ਸਿਧਾਂਤ ਗਲਤ ਹੋ ਜਾਏਗਾ, ਇਹਦੇ ਤਿੰਨ ਨਾਮ ਪਏ ਹੋਏ ਗਲਤ ਹੋ ਜਾਣਗੇ। ਇਹ ਕਵਿਤਾ ਹੈ ਕਿਉਂ ਹੈ, ਸਮਾਂ ਇੱਕ ਹੀ ਹੈ, ਇੱਕ ਹੀ ਸਮੇਂ ਦੇ ਵਿੱਚ ਇਹ ਤਿੰਨ ਨਾਮ ਕਿਉਂ ਪੈਂਦੇ ਨੇ। ਜਦੋਂ ਕੋਈ ਚੀਜ਼ ਪੈਦਾ ਹੁੰਦੀ ਹੈ ਉਹੀ ਸਮਾਂ ਉਸ ਵਸਤੂ ਦਾ ਆਦਿ ਕਾਲ ਹੋ ਗਿਆ। ਜਿਸ ਵੇਲੇ ਉਹਦੀ ਆਰੰਭਤਾ ਹੋਈ ਉਸ ਵਸਤੂ ਦੇ ਨਾਲ ਉਹੀ ਸਮਾਂ ਆਦਿ ਕਾਲ ਰੂਪ ਹੋ ਕੇ ਲੱਗੇ। ਜਿਉਂ ਜਿਉਂ ਉਹਦਾ ਸਰੀਰ ਉਹਦੀ ਉਮਰ ਭੋਗੀ ਜਾ ਰਹੀ ਹੈ, ਅਸਲ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਸਮਾਂ ਤੁਰਦਾ ਜਾ ਰਿਹਾ, ਸਮਾਂ ਕਰਿਆ ਹੈ, ਸਮਾਂ ਕਦੀ ਨਹੀਂ ਕਰਿਆ, ਸਰੀਰ ਭੋਗਿਆ ਜਾ ਰਿਹਾ ਹੈ, ਸਰੀਰ ਚੱਲ ਰਿਹਾ ਹੈ, ਸਮਾਂ ਨਹੀਂ ਚੱਲ ਰਿਹਾ, ਸਮਾਂ ਤਾਂ ਚੱਲ ਰਿਹਾ। ਤੇ ਉਸੇ ਸਮੇਂ ਦਾ ਦੂਸਰਾ ਨਾਮ ਪੈ ਗਿਆ ਵਰਤਮਾਨ। ਉਹ ਸਮੇਂ ਨੂੰ ਅਸੀਂ ਵਰਤਮਾਨ ਸਮਾਂ ਕਹਿਣ ਲੱਗ ਪਏ। ਜਿਹੜੇ ਸਮੇਂ ਸਾਡੇ ਸਰੀਰ ਦਾ ਨਾਲ ਸੋਣਾ ਹੈ, ਸਮਾਂ ਉਹੀ ਹੈ ਜਿਹੜਾ ਅਚਲ ਹੈ, ਸਰੀਰ ਨਾਲ ਸੋਣ ਲੱਗਿਆ ਹੈ, ਇਸ ਕਰਕੇ ਉਹਦਾ ਨਾਮ ਲੈ ਗਿਆ ਅੰਤਕਾਲ, ਕਾਲ ਸਮੇਂ ਦਾ ਨਾਮ ਹੈ। ਸੰਸਾਰ ਦੀ ਆਰੰਭਤਾ ਹੋਈ ਤੇ ਆਦਿ ਕਾਲ ਸਮੇਂ ਦਾ ਸੰਕਲਪ ਪੈਦਾ ਹੋ ਗਿਆ, ਸਮੇਂ ਦੀ ਆਰੰਭਤਾ ਦਾ ਸ਼ਬਦ ਪੈਦਾ ਹੋ ਗਿਆ। ਜਿਸ ਵੇਲੇ ਸੰਸਾਰ ਆਪਣੀ ਯਾਤਰਾ ਆਰੰਭ ਕਰਦਾ ਹੈ, ਵਰਤਮਾਨ ਸਮੇਂ ਦਾ ਨਾਂ ਲੈ ਕੇ ਸੰਸਾਰ ਦੇ ਅੰਦਰ ਉਸੇ ਅਚਲ ਸਮੇਂ ਦੀ ਪ੍ਰਸਿੱਧੀ ਹੋਵੇ। ਜਦੋਂ ਸੰਸਾਰ ਦਾ ਨਾਸ ਹੁੰਦਾ ਹੈ ਤੇ ਉਸ ਨੂੰ ਅੰਤਕਾਲ ਸਮਾਂ ਕਿਹਾ ਜਾਂਦਾ। ਸਮਾਂ ਇੱਕੋ ਹੀ ਹੈ, ਸਮਾਂ ਨਹੀਂ ਬਦਲਿਆ, ਸਮਾਂ ਤਾਂ ਅਚਲ ਹੈ, ਸਮਾਂ ਕਦੀ ਵੀ ਨਹੀਂ ਬੀਤਿਆ, ਸਰੀਰ ਬੀਤਦੇ, ਪਰ ਅਸੀਂ ਸਹਿਜ ਸਮਝਦੇ ਹਾਂ ਕਿ ਸਮਾਂ ਬੀਤਦਾ ਹੈ। ਜਿਹੜਾ ਅਸੀਂ ਇਹ ਸੋਚਦੇ ਹਾਂ ਕਿ ਮੈਂ ਸਮਾਂ ਲਗਾ ਰਿਹਾ, ਕਦੀ ਵੀ ਨਹੀਂ ਹੋਇਆ ਕਿ ਕੋਈ ਮਨੁੱਖ ਸਮਾਂ ਲਗਾ ਸਕੇ, ਸਮਾਂ ਮਨੁੱਖ ਨੂੰ ਲਗਾ ਰਿਹਾ ਹੈ। ਤੇ ਹੁਣ ਆਇਓ ਇਸ ਮਹਾਭਾਰਤ ਦੇ ਅਨੁਸਾਰ ਅੰਤਕਾਲ ਦਾ ਸਮਾਂ, ਇਹਦੇ ਬਾਰੇ ਮੈਂ ਤਿੰਨ ਸ਼ਬਦ ਦੋ ਭਾਈ ਗੁਰਦਾਸ ਸਾਹਿਬ ਜੀ ਦੀ ਮੁਬਾਰਕ ਰਚਨਾ ਤੋਂ ਤੇ ਇੱਕ ਭਗਤ ਸਰਵੋਚਨ ਸਾਹਿਬ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਸਾਂਝਾ ਦੇ ਸਿਧਾਂਤ ਆਪ ਨੂੰ ਬੇਨਤੀ ਕਰਨ ਲੱਗਾ। ਇੱਕ ਗੱਲ ਭਗਤ ਕਬੀਰ ਸਾਹਿਬ ਨੇ ਕਹੀ ਹੈ, ਸਿਮਰਨ ਭਜਨ ਕਰਨ ਵਾਸਤੇ ਸਾਨੂੰ ਉਤਸ਼ਾਹ ਦੇਣ ਵਾਸਤੇ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਰਾਮ ਨਾ ਦੇਤੇ ਹੋ, ਤੂੰ ਰਾਮ ਦਾ ਚਿੰਤਨ ਨਹੀਂ ਕੀਤਾ, ਬਹੁਤ ਵੱਡੀ ਗਲਤੀ ਤੇ ਹੈ, ਐਸੀ ਗਲਤੀ ਤੇ ਹੈ ਜਿਸਦਾ ਪਛਤਾਵਾ ਕਰਨਾ ਪਏਗਾ, ਔਰ ਪਛਤਾਵਾ ਕਰਨ ਦੇ ਨਾਲ ਤੇਰਾ ਕੁਛ ਵੀ ਸੌਰੇਗਾ ਨਹੀਂ। ਕਬੀਰ ਰਾਮ ਨਾ ਦੇਤੇ ਹੋ, ਮੋਤੀ ਲਾਗੀ ਖੋਰ, ਤਾਇਆ ਸਾਡੀ ਕਾਠ ਕੀ ਨਾ ਉਪਚਰੇ ਬਹੋ। ਇਹ ਤੇਰਾ ਸਰੀਰ ਜਿਹੜਾ ਹੈ ਇਹ ਕਾਠ ਦੀ ਹਾਨੀ ਹੈ, ਕਾਠ ਦੀ ਹਾਨੀ ਚੁੱਲ੍ਹੇ ਤੇ ਸਿਰਫ ਇੱਕ ਵਾਰੀ ਚੜ੍ਹਦੀ ਹੈ, ਦੋ ਬਾਤ ਨਹੀਂ। ਜਿਉਂ ਜੀ ਕਾਰਨ ਦੀ ਹਾਂਡੀ ਚੁੱਲ੍ਹੇ ਦੀ ਗੜੀ ਪਿੱਛੇ ਕੁਛ ਵੀ ਨਾ ਰਿਹਾ, ਸੜ ਕੇ ਸੁਆਹ ਹੋ ਗਈ। ਇਹ ਸਰੀਰ ਕੀ ਹੈ? ਕਬੀਰ ਸਾਹਿਬ ਕਹਿੰਦੇ ਇਹ ਕਾਇਆ ਕਾਰ ਦੀ ਹੁੰਦੀ ਹੈ ਤੇ ਕਾਰ ਦੇ ਚੁੱਲ੍ਹੇ ਤੇ ਚੜ ਚੁੱਕੀ ਹੈ, ਮੁੜ ਕੇ ਨਹੀਂ ਕਰੇ। ਕਬੀਰ ਰਾਮ ਨੇ ਚੇਤੇ ਹੋ ਜਰਾ ਪਹੁੰਚੇ ਆਏ ਲਾਗੀ ਮੰਦਰ ਦੁਆਰ ਤੇ ਆਉਂਦਾ ਤਾਂ ਕਦੇ। ਕਬੀਰ ਸਾਹਿਬ ਕਹਿੰਦੇ ਦੇਖ ਹੁਣ ਤੇਰੇ ਮੇਰੇ ਬੁਢਾਪਾ ਆ ਗਿਆ ਹੈ, ਤੂੰ ਰਾਮ ਦਾ ਚਿੰਤਨ ਅਜੇ ਤੱਕ ਨਹੀਂ ਕੀਤਾ। ਚਿੰਤਨ ਕਰਕੇ ਉਹਦਾ ਰੂਪ ਬਣਨਾ ਸੀ, ਉਹਦੇ ਵੀ ਬਹੁਤ ਪਿੱਛੇ ਹੈ। ਜੇ ਕੋਈ ਦਸ ਧਰਮਾਂ ਆਪਣੀ ਮੰਜ਼ਿਲ ਵੱਲ ਤੁਰਿਆ ਹੈ, ਇਹਦਾ ਮਤਲਬ ਥੋੜੇ ਵੀ ਮੰਜ਼ਿਲ ਤੇ ਪਹੁੰਚ ਗਿਆ। ਤੁਰਿਆ ਸੀ ਪਰ ਠਹਿਰ ਗਿਆ ਰਸਤੇ ਵਿੱਚ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੈਸੋ ਕੀਓ ਨਮੀਤ ਚਾਲੇ ਤੇ ਚੱਲਿਆ ਦਰਸੀ, ਚਾਲੇ ਤੇ ਹਰ ਮਿਲਣ ਕੋਲ ਬੀਤੇ ਅਚੇ ਸੀ। ਇਹਦੇ ਖੈਰ ਵਾਸਤੇ ਕੁਝ ਘਟਕਾਣਾ ਤੋਂ ਨਹੀਂ ਹੈ, ਪਦਾਰਥਾਂ ਵਿੱਚ, ਪਰਿਵਾਰ ਦੇ ਮੋਹ ਵਿੱਚ, ਦਿਸ਼ੇ ਵਿਕਾਰਾਂ ਵਿੱਚ, ਆਪਣੀ ਵਡਿਆਈ ਵਿੱਚ, ਆਪਣੀ ਹੌਲੇ ਨੂੰ ਹੌਲੇ ਨੂੰ ਪਾਲਣ ਵਾਸਤੇ ਪਤਾ ਨਹੀਂ ਕਿਸ ਥਾਂ ਤੇ ਖੇਡਾਂ ਖਾ ਕੇ ਤੁਰੇ ਜਾ ਰਹੇ, ਮਾਰਗ ਪਤੰਗ ਹੋ ਰਿਹਾ, ਤੁਰ ਨਹੀਂ ਰਿਹਾ। ਚਾਲੇ ਤੂੰ ਹਰ ਮਿਲਣ ਕੋਲ ਚੱਲਿਆ ਤਾਂ ਸੀ ਕਿ ਰੱਬ ਨੂੰ ਮਿਲਾਂਗੇ, ਪਰ ਜੀਤ ਕੇ ਰੱਖ ਕੇ ਤੂੰ ਕਹਿ ਰਿਹਾ ਮੈਂ ਦੇਖੀ ਹੈ ਅਜੇ ਨਹੀਂ ਮਿਲ ਰਿਹਾ। ਕਬੀਰ ਰਾਮ ਨਾ ਚੇਤੇ ਹੋ ਜੜਾ ਪਹੁੰਚੇ ਆਏ। ਅਪਦੇਸ਼ ਦਾ ਗੁਰਬਾਣੀ ਦਾ ਇਹ ਸੀ ਜਦ ਲੱਗ ਜਿੰਨੀ ਦੇਰ ਤੱਕ ਜਦ ਲੱਗ ਜੜਾ ਰੋਗ ਨਹੀਂ ਆਇਆ, ਜਦ ਲੱਗ ਕਾਲ ਦ੍ਰਿਸ਼ੀ ਨਹੀਂ ਆਇਆ, ਜਦ ਲੱਗ ਦਿੱਤ ਭਗੀ ਨਹੀਂ ਬਾਣੀ, ਪਗ ਦੇ ਮਨ ਸਾਰੀ ਗੁਰਬਾਣੀ। ਜਿੰਨੀ ਦੇਰ ਤੱਕ ਤੇਰੇ ਕੋਲ ਬੁਢਾਪਾ ਨਹੀਂ ਆਇਆ, ਜਿੰਨੀ ਦੇਰ ਤੱਕ ਤੈਨੂੰ ਸਰੀਰ ਨੂੰ ਕੋਈ ਰੋਗ ਨਹੀਂ ਲੱਗਿਆ, ਹੁੰਦਾ ਇਸ ਕੋਲ ਹੈ ਤੰਦਰੁਸਤੀ ਨੂੰ ਕੌਣ ਰੱਬ ਨੂੰ ਯਾਦ ਕਰਦਾ? ਪਦਾਰਥ ਦੀ ਪ੍ਰਾਪਤੀ ਵਿੱਚ ਕੌਣ ਹੈ ਰੱਬ ਨੂੰ ਚੇਤੇ ਕਰਨ ਦਾ? ਜਦੋਂ ਸੁੱਖ ਹੈ ਤਦੋਂ ਬਿਤਰ ਗਿਆ, ਦੁੱਖ ਲੱਗ ਗਏ ਤਾਂ ਰਾਮ ਪੁਕਾਰਾ ਹੈ, ਫਿਰ ਪੁਕਾਰ ਕੀਤੀ ਰੱਬ। ਕਬੀਰ ਸਾਹਿਬ ਕਹਿੰਦੇ ਨੇ ਜਦੋਂ ਅਜੇ ਬੁਢਾਪਾ ਨਹੀਂ ਆਇਆ, ਜਿੰਨੀ ਦੇਰ ਤੱਕ ਅਜੇ ਇਸ ਕਾਲ ਨੇ ਕਾਇਆ ਨੂੰ ਪਕੜਿਆ ਨਹੀਂ, ਅਜੇ ਸੁਤੰਤਰ ਹੈ, ਜਿਨ੍ਹਾਂ ਚਿਰ ਤੇਰੀ ਦੇਹ ਨੂੰ ਕਿਸੇ ਰੋਗ ਨੇ ਆਪਣੇ ਕਾਬੂ ਨਹੀਂ ਕੀਤਾ, ਪਗ ਰਹੇ ਮਨ ਪਗ ਰਹੇ ਅਨੁਸਾਰ ਪਾਣੀ ਤੋਂ ਪਹਿਲੇ ਸ਼ੁਰੂਆਤੀ ਦਾ ਬਦਲ ਕਰ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਮੁਬਾਰਕ ਰਸਨਾ ਤੋਂ ਇੱਕ ਕਿਤਾਬ ਵੀ ਦਿੰਦੇ ਨੇ, ਕਹਿੰਦੇ ਜੈਸੇ ਘਰ ਲਾਗੈ ਆਗ ਮਨੁੱਖ ਚੋਟੇ ਰੱਖੀ, ਜਿਵੇਂ ਕੋਈ ਮੂਰਖ ਬੰਦਾ ਜਿਸਦੇ ਘਰ ਨੂੰ ਅੱਗ ਲੱਗਦੀ ਹੋਵੇ ਤੇ ਲਾਟਾਂ ਅੰਬਰਾਂ ਨੂੰ ਸੋਹਣੀਆਂ ਹੋਣ ਤੇ ਉਹ ਉੱਠ ਕੇ ਖੂਹ ਪੱਟ ਕੇ ਪਾਣੀ ਕੱਢ ਕੇ ਅੱਗ ਨੂੰ ਬੁਝਾਉਣ ਦੇ ਯਤਨ ਵਿੱਚ ਹੈ, ਕੀ ਕਹੋਗੇ ਉਸ ਨੂੰ ਕਿ ਅਕਲ ਵਾਲਾ ਹੈ? ਕੌਣ ਕਹਿੰਦਾ ਉਸ ਨੂੰ ਕਿ ਅਕਲ ਵਾਲਾ ਹੈ? ਜੈਸੇ ਘਰ ਲੱਗੈ ਆਗ ਜਾਗ ਤੂਆ ਖੁਦ ਜਾਗੈ, ਕਾਰਜ ਨਾ ਸਿੱਧ ਹੋਏ ਹੋਏ ਪਛਤਾਈਏ। ਅੱਗ ਬੁਝਾਉਣ ਦਾ ਕਾਰਜ ਤੇਰਾ ਸੰਪੂਰਨ ਨਹੀਂ ਹੋਏਗਾ, ਬਲਕਿ ਤੂੰ ਰੋਣਾ ਪਏਗਾ, ਘਰ ਸੜ ਕੇ ਰਾਖ ਹੋ ਜਾਏਗਾ, ਤੇਰਾ ਇਹ ਜਤਨ ਸਫਲਾ ਨਹੀਂ ਹੋ ਸਕਦਾ। ਇਹ ਪ੍ਰਮਾਣ ਹੈ, ਇੱਕ ਸੌਖੀ ਉਦਾਹਰਣ ਦਿੱਤੀਏ ਕਿ ਹਰ ਮਨੁੱਖ ਸਮਝ ਆਏ। ਅੱਜ ਗਿਆਨ ਦੀ ਬਾਤ ਇਸ ਕਿਸਮ ਦੀ ਹੋ ਗਈ, ਗਿਆਨ ਦੀ ਐਸੀ ਤਾਸੀਰ ਬਦਲ ਗਈ, ਅਣਜਾਣ ਬੰਦਿਆਂ ਵਾਸਤੇ ਅਗਿਆਨ ਦੀਆਂ ਗੱਲਾਂ ਵੀ ਗਿਆਨ ਬਣ ਗਈਆਂ। ਅਗਿਆਨ ਦਾ ਪ੍ਰਚਾਰ ਹੀ ਗਿਆਨ ਦਾ ਪ੍ਰਚਾਰ ਬਣ ਗਿਆ ਅੱਜ ਵਰਤਮਾਨ ਸਮੇਂ ਅੰਦਰ, ਜਿਨ੍ਹਾਂ ਤੋਂ ਰੱਜ ਕੇ ਸਦੇਸ਼ ਦੀ ਝੂਠ ਬੋਲੇ, ਜਿਨ੍ਹਾਂ ਕੋਈ ਆਪਣੇ ਕੋਲੋਂ ਬਣਾਈਆਂ ਹੋਈਆਂ ਗੱਲਾਂ ਕਹਿ ਦੇਵੇ, ਕੋਲੋਂ ਬਣਾਏ ਹੋਏ ਦਬੌਰ ਛੱਡ ਦੇਵੇ, ਉਨ੍ਹਾਂ ਹੀ ਲੋਕਾਂ ਦਾ ਕੰਨ ਵੱਜ ਜਾਂਦਾ ਕਹਿੰਦੇ ਜੀ ਬਹੁਤ ਸੋਹਣਾ ਕੀਰਤਨ ਹੋਇਆ, ਬੜਾ ਸੋਹਣੀ ਕਥਾ ਹੋਈ, ਆਨੰਦ ਆ ਗਿਆ ਜੀ। ਉਹ ਪਤਾ ਨੀ ਕਿਸ ਚੀਜ਼ ਦਾ ਆਨੰਦ ਹੈ, ਉਹ ਆਨੰਦ ਹੈ ਧੂੜ ਮਿੱਠਾ ਕੀ ਲੱਗਿਆ ਸੀ, ਧੂੜ ਸੀ ਪਰ ਮਿੱਠਾ ਪਤਾ ਲੱਗਿਆ। ਗਿਆਨ ਦੀ ਤਾਸੀਰ ਮਿੱਠੀ ਨਹੀਂ, ਫਿੱਕੀ ਨਹੀਂ, ਤਾਂ ਆਪਣੀ ਦੀ ਤਾਸੀਰ ਹੈ, ਇਹ ਕਨਵੈਨਸ਼ਨ ਹੈ। ਪੂਰ ਮਿੱਠਾ ਪੂਰ ਮਾਤਰ ਪੂਰ ਦੋਗੈ ਪੂਰ ਨਾਨਕ ਬਖਾਣਾ ਦੇਣ ਦੀ ਸੁਰਬਾਸ ਪੂਰ ਪੂਰ। ਜਿਸ ਪ੍ਰਚਾਰ ਵਿਚ ਸਖਸ਼ੀ ਪੂਜਾ ਵਧਾਉਣ ਵਾਸਤੇ ਕਿਹੜੇ ਵਿੰਗੇ ਤਰੀਕਿਆਂ ਦੇ ਨਾਲ ਕੋਈ ਨਾ ਕੋਈ ਯਤਨ ਕੀਤਾ ਜਾ ਰਿਹਾ ਹੈ, ਭਾਵੇਂ ਉਹਦੇ ਨਾਲ ਦੇ ਕਰਦੇ ਜਾਂ ਆਪ ਹੀ ਕਰ ਰਿਹਾ ਹੈ, ਸਖਤ ਪਰਮੇਸ਼ਰ ਹੈ, ਪਰਮੇਸ਼ਰ ਨਾਲ ਜੁੜਨ ਦੀ ਬਾਤ ਹੀ ਸਖਤ ਹੈ। ਇਹ ਗਿਆਨ ਭਾਈ ਗੁਰਦਾਸ ਸਾਹਿਬ ਜੀ ਦਾ ਕਿ ਉਹ ਗਿਆਨ ਹੈ ਜਿਹੜਾ ਚੌਂ ਗੁਰੂਆਂ ਦੀ ਸੰਗਤ ਵਿੱਚੋਂ ਭਾਈ ਸਾਹਿਬ ਨੇ ਜਿਹੜੀ ਰੋਸ਼ਨੀ ਪ੍ਰਾਪਤ ਕੀਤੀ ਉਹ ਸੰਸਾਰ ਨੂੰ ਦਿੱਤੀ। ਜੈਸੇ ਘਰ ਲੱਗੇ ਆਗ ਕਿਸੇ ਦੇ ਘਰ ਨੂੰ ਅੱਗ ਲੱਗ ਗਈ, ਜਾਗ ਕੂਆ ਖੋਜੋ ਚਾਹੇ, ਬੜੀ ਸਪਸ਼ਟ ਜਿਹਾ ਸਿਧਾਂਤ ਹੈ, ਬੜੀ ਸਰਲ ਜਿਹੀ ਗੱਲ ਹੈ ਕਿ ਹਰ ਲੋਕੀ ਸਮਝ ਸਕਦਾ, ਲੋਕੀ ਤਾਂ ਬਾਤ ਨਹੀਂ। ਕਾਰਜ ਨੂੰ ਸਿੱਧ ਹੋਏ ਰੋਏ ਪਛਤਾਈਏ, ਜੈਸੇ ਕਹੋ ਸੰਗਰਾਮ ਸਮੇਂ, ਸੰਗਰਾਮ ਯੁੱਧ ਲੜਾਈ, ਜਿਸ ਵੇਲੇ ਜੰਗ ਜੋਰਾਂ ਤੇ ਹੋਵੇ ਪਰ ਉਸ ਵੇਲੇ ਕੋਈ ਮਨੁੱਖ ਜੰਗ ਵਿਚ ਜਾ ਕੇ ਜਿੱਤ ਪ੍ਰਾਪਤ ਕਰਨ ਦੀ ਇੱਛਾ ਧਾਰ ਕੇ ਜੰਗ ਵਿਚ ਪਹੁੰਚਿਆ ਪਰ ਫਿਰ ਜੰਗ ਕਰਨਾ ਨਹੀਂ ਆਉਂਦਾ, ਸ਼ਬਦ ਵਿਦਿਆ ਆਉਂਦੀ ਨਹੀਂ, ਇਹ ਵਿਦਿਆ ਦੇ ਸਿੱਖੇ ਹੀ ਨਹੀਂ। ਜੈਸੇ ਤੋਂ ਸੰਗਰਾਮ ਸਮੇਂ ਸੀਖੋ ਚਾਹੇ ਵੀ ਵਿਦਿਆ, ਭਾਈ ਸਾਹਿਬ ਕਹਿੰਦੇ ਸੰਗਰਾਮ ਦਾ ਸਮਾਂ ਹੈ, ਯੁੱਧ ਦਾ ਸਮਾਂ ਹੈ, ਤੇ ਇਹ ਚਾਹੁੰਦਾ ਕਿ ਮੈਂ ਸ਼ਸਤਰ ਵਿਦਿਆ ਸਿੱਖ ਲਵਾਂ, ਸ਼ਸਤਰ ਵਿਦਿਆ ਪਹਿਲਾਂ ਸਿੱਖ ਕੇ ਫਿਰ ਦੁਸ਼ਮਣ ਨੂੰ ਮਾਰ ਲਵਾਂ। ਦੁਸ਼ਮਣ ਸਾਹਮਣੇ ਖੜਾ ਤੇ ਲੜਾਈ ਹੋ ਰਹੀ ਹੈ, ਕਿਉਂਕਿ ਇੱਕ ਮੂਰਖਤਾ ਦੀ ਬਾਤ ਹੈ ਗੱਲ ਕਰਦੇ ਨੇ। ਜੈਸੇ ਤੋਂ ਸੰਗਰਾਮ ਸਮੇਂ ਸਿੱਖੋ ਚਾਹੇ ਵੀਰ ਵਿਦਿਆ, ਅੱਧ ਤਾਂ ਉਦਮ ਜੈਤ ਪਦ ਵੀ ਨਾ ਪਾਈ ਹੈ, ਕਹਿੰਦੇ ਜਿਹੜਾ ਜਿਹੜਾ ਜੈਤ ਪਦ ਵੀ ਜਿੱਤ ਜਾਊਗਾ ਜੇਤੂ ਹੋ ਜਾਊਗਾ, ਇਹ ਤਾਂ ਜੰਗ ਹੋਣ ਤੋਂ ਪਹਿਲਾਂ ਸ਼ਸਤਰ ਵਿਦਿਆ ਸਿੱਖਣੀ ਸੀ ਭਰਿਆ। ਉਸ ਵੇਲੇ ਸ਼ਸਤਰ ਵਿਦਿਆ ਸਿੱਖਣ ਲੱਗੇ ਜਦੋਂ ਦੁਸ਼ਮਣ ਹਿੱਕ ਦਿਆ ਕਰਿਆ, ਕਿਹੜਾ ਦੁਸ਼ਮਣ ਤੈਨੂੰ ਸਮਾਂ ਦੇਊਗਾ ਜਦੋਂ ਸ਼ਸਤਰ ਵਿਦਿਆ ਸਿੱਖ ਲਵੇ, ਔਰ ਇੰਨੇ ਕੁ ਸਮੇਂ ਕਿੰਨੀ ਕੁ ਸ਼ਸਤਰ ਵਿਦਿਆ ਸਿੱਖ ਲੈਂਦਾ। ਇਸ ਤਰ੍ਹਾਂ ਪ੍ਰਮਾਣ ਭਾਈ ਸਾਹਿਬ ਜੀ ਨੇ ਬੜਾ ਸੁੰਦਰ ਖੋਲ ਦਿੱਤਾ ਹੈ। ਜੈਸੇ ਜਿਸ ਸੋਗਨ ਸੰਗਾਤੀ ਚਾਲ ਜਾਤ ਪਾਸੇ ਹੋਰ ਗਏ ਭਾਰ ਬਨ ਚੱਲੇ ਤੱਕ ਜਾਈ ਹੈ। ਤੀਸਰਾ ਪ੍ਰਮਾਣ ਹੈ ਕਿ ਜਿਵੇਂ ਰਾਤ ਨੂੰ ਜੈਸੇ ਜਿਸ ਸੋਗਨ ਆਪ ਤਾਂ ਸੌਂ ਗਿਆ ਹੈ ਯਾਤਰਾ ਤੇ ਚੱਲਿਆ ਹੋਇਆ ਹੈ, ਤੇ ਆਪ ਰਸਤੇ ਵਿਚ ਸੌ ਗਏ, ਸੰਗਾਤੀ ਚੱਲ ਜਾਤ ਜਿਹੜਾ ਸਾਥ ਸੀ ਉਹ ਰਾਤ ਦੀ ਰਾਤ ਪਤਾ ਨੀ ਸੈਂਕੜੇ ਭੋਗਾਂ ਨੇ ਪਏ ਹੈ। ਜੈਸੇ ਇਸ ਸੋਹਣ ਸੰਗਾਤੀ ਚੱਲ ਜਾਤ ਪਾਸੇ ਹੋਰ ਪਏ ਭਾਰ ਬੰਦ, ਸਵੇਰ ਵੇਲਾ ਹੋਇਆ ਸੂਰਜ ਚੜਿਆ ਤੇ ਸਮਾਨ ਇਕੱਠਾ ਕਰਦਾ, ਹੋਰ ਪਏ ਭਾਰ ਬੰਦ ਚੱਲੇ ਘੱਟ ਜਾਈਏ, ਕਿੱਥੇ ਪਹੁੰਚੇਗਾ ਉਹਨਾਂ ਦੇ ਨਾਲ, ਕਿੰਨੇ ਰਹੇਗਾ, ਕਿੱਥੇ ਰਹਾਂਗੇ ਉਹਨਾਂ ਦੇ ਨਾਲ ਜਿਨ੍ਹਾਂ ਨੇ ਇਸ ਸੰਸਾਰ ਦੀ ਯਾਤਰਾ ਵਿਚ ਆ ਕੇ ਮੰਗਲ ਦੇ ਬਹੁਤ ਨੇੜੇ ਜਾ ਪਹੁੰਚੇ ਨੇ, ਤੇ ਪੂਰਾ ਰਸਤੇ ਵਿਚ ਜੋ ਸੁੱਤਾ ਪਿਆ ਸੀ ਭਾਈ ਸਾਹਿਬ ਕਹਿੰਦੇ ਪੂਰੇ ਸੁੱਤਾ ਪਿਆ। ਕਾਰ ਦੀ ਅੱਗ ਲੱਗ ਚੁੱਕੀ ਹੈ ਪਰ ਤੂੰ ਜਾ ਕੇ ਖੂਹ ਉੱਡ ਰਹੇ ਹਨ ਤੇ ਪਾਣੀ ਪ੍ਰਾਪਤ ਕਰਕੇ ਇਸ ਅੱਗ ਨੂੰ ਬੁਝਾ ਰਹੇ ਹਨ, ਤੂੰ ਅਜੇ ਉਸ ਯਤਨ ਦੇ ਵਿਚ ਹੈ ਨਹੀਂ, ਜਾਗ ਲਿਹੋ ਰੇ ਮਨ ਜਾਗ ਲਿਹੋ, ਤਾਂ ਹੁਣ ਗਫਲ ਸੋਇਆ, ਤੂੰ ਗਫਲ ਦੀ ਨੀਂਦ ਵਿੱਚ ਸੁੱਤਾ ਪਿਆ, ਇਸ ਘਰ ਦੀ ਤੂੰ ਜਾਗਤ ਰਹੇ, ਸਾਬਤ ਵਸਤੋ ਆਪਣੀ ਰਹੂਗਾ, ਤੂੰ ਕੇਵਲ ਆਪ ਹੀ ਸੁੱਤਾ ਨਹੀਂ ਪਿਆ, ਤੇਰੇ ਨੌਕਰ ਚਾਕਰ ਤੇਰੇ ਘਰ ਦੇ ਪਰਿਵਾਰ ਦੇ ਸਾਰੇ ਮੈਂਬਰ ਸੁੱਤੇ ਪਏ, ਇੱਕ ਵੀ ਜਾਗਦਾ ਹੋਵੇ ਲੋੜ ਪੈਣ ਤੇ ਵਕਤ ਪੈਣ ਤੇ ਦੂਜਿਆਂ ਨੂੰ ਜਗਾ ਸਕਦਾ, ਜਾਗੇ ਹੋਏ ਇੱਕ ਦੇ ਵਿੱਚ ਸੈਂਕੜੇ ਹਜ਼ਾਰਾਂ ਨੂੰ ਜਗਾਉਣ ਦੀ ਸ਼ਕਤੀ ਵਰਤਦੀ ਹੈ। ਸਾਰੇ ਸੁੱਤੇ ਪਏ ਹੋਣ, ਕੌਣ ਜਗਾਵੇ? ਤੇਰੇ ਨੇਤਰ ਸੁੱਤੇ ਪਏ ਨੈਣ ਨੂੰ ਨੀਂਦ ਪਰ ਦ੍ਰਿਸ਼ਟ ਵਿਕਾਰ ਗੁਰੂ ਦਾ ਸ਼ੀਸ਼ੇ ਦੀ ਨਿਆਣੀ ਹੈ। ਸਮਝ ਲੈਣਾ ਕਿ ਜੇ ਮੇਰੀ ਦ੍ਰਿਸ਼ਟੀ ਦੇ ਅੰਦਰ ਸਰੂਪ ਦੇ ਲਭਾਇਮਾਨ ਹੋਣ ਦੀ ਮਹਿਲ ਹੈ ਤਾਂ ਮੇਰੇ ਨੇਤਰ ਸੁੱਤੇ ਪਏ। ਮੈਨੂੰ ਆਪਣੇ ਨੇਤਰਾਂ ਬਾਰੇ ਸਮਝ ਲੈਣਾ ਚਾਹੀਦਾ ਕਿ ਮੇਰੇ ਨੇਤਰ ਅਜੇ ਬੰਦ ਨੇ, ਖੁੱਲ੍ਹੇ ਨਹੀਂ ਹੈ। ਬੰਦ ਨੇਤਰਾਂ ਨੂੰ ਕਦੇ ਪਰਮਾਤਮਾ ਨਹੀਂ ਦੱਸੇਗਾ। ਦੂਸਰੀ ਗੱਲ, ਨੇਤਰ ਜਦੋਂ ਖੁੱਲ੍ਹਣਗੇ ਪਰਮਾਤਮਾ ਦਾ ਦੀਦਾਰ ਉਦੋਂ ਹੋਏਗਾ ਜਦੋਂ ਵਿਸ਼ਿਆਂ ਦੀ ਮਹਿਲ ਹੈ ਨੇਤਰ ਬੰਦ ਹਨ। ਨੀਂਦ ਹੈ ਜੀ, ਲੈ ਜੋ ਨੀਂਦ। ਅਰ ਇਸ ਨੀਂਦ ਦੇ ਅੰਦਰ ਸਾਰਾ ਸੰਸਾਰ ਸੁੱਤਾ ਪਿਆ ਹੈ। ਕੋਈ ਦਿਲਦਾ ਹੈ, ਕੋਈ ਇੱਕ ਅੱਧਾ ਹੈ ਜਿਹੜਾ ਜਾਗਦਾ, ਬਾਕੀ ਸਾਰਾ ਸੰਸਾਰ ਸੁੱਤਾ ਪਿਆ। ਸੁਤਰੇ ਅਸੰਖ ਸੰਖਿਆ ਵੀ ਕੋਈ ਨੀ, ਮਹਾਰਾਜ ਕਹਿੰਦੇ ਗਿਣਤੀ ਕੋਈ ਨੀ। ਕਿੰਨੇ ਲੋਕ ਸੁੱਤਰ ਰਹਿਣ, ਕੋਈ ਗਿਣਤੀ ਨਹੀਂ। ਸੁਤਰੇ ਅਸੰਖ ਮਾਇਆ ਸੁਖੀ ਕਾਰਨ ਜਾਗੇਗਾ ਕੌਣ? ਨਾਨਕ ਸੇ ਜਾਗਣ ਦੀ ਰਸਨਾ ਨਾਮ ਉਚਾਰ ਹੈ। ਜਾਗੇਗਾ ਉਹ ਜਿਹੜਾ ਰਸਨਾ ਤੇ ਵਾਹਿਗੁਰੂ ਦਾ ਨਾਮ ਉਚਾਰਨ ਕਰਨ ਲੱਗਿਆ ਹੈ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਨ ਸੋਏ ਸੁਣ ਨੀਂਦ ਵਿਕਾਰ। ਜਿੰਨੀ ਦੇਰ ਤੱਕ ਕੰਨਾਂ ਵਿੱਚ ਨਿੰਦਿਆ ਸੁਣ ਕੇ ਆਨੰਦ ਆ ਰਿਹਾ ਤਾਂ ਸਮਝ ਲੈਣਾ ਕਿ ਤਨ ਸੁੱਤੇ ਪਏ। ਤਨ ਬੰਦ ਰੱਬ ਦੀ ਗੱਲ ਇਹਨਾਂ ਨੂੰ ਸੁਣਦਿਆਂ ਹੋਇਆਂ ਵੀ ਤਨ ਸੁਣੀ ਹੈ, ਨਹੀਂ ਸੁਣ ਰਹੇ ਕਿਉਂਕਿ ਬੰਦ ਨੇ। ਪਹਿਲਾਂ ਤਾਂ ਤਨ ਖੋਲ੍ਹਣ ਦੀ ਬਾਤ ਹੈ। ਕੌਣ ਕਰੇਗਾ ਪ੍ਰਬੇਦ? ਨਿੰਦਿਆ ਰਸ ਹੈ, ਕੌਣ ਕੱਢੇਗਾ ਇਹ ਰਸ? ਇਹ ਸਵਾਦ ਐਸਾ, ਇਹ ਰਸ ਐਸਾ ਹੈ। ਪਰ ਨਿੰਦਾ ਪਰ ਮਨ ਮੁਖ ਸੁਣੀ ਸਭ ਵਿਰੋਧ ਹੁੰਦਾ। ਔਰ ਇਸ ਰਸ ਨੂੰ ਚੋਰ ਯਾਰ ਯੁਆਰ ਤੇ ਬੁਰਾ ਅਣਹੁੰਦਾ ਭਾਗ ਨਿੰਦ ਖਾਲਸਾ ਸੋ ਬਸਤਰ ਪਾ ਕੇ ਸਤਿਕਾਰ ਕਹਿਣ ਕਿ ਅਸੀਂ ਹੰਕਾਰ ਕਰ ਸਕਦੇ ਮੈਂ ਖਾਲਸਾ। ਮਹਾਰਾਜ ਨੇ ਖਾਲਸਾ ਖੁਦ ਨਿੰਦਾ ਚਾਹਿਆ। ਬਬਰ ਸ਼ੇਰਾਂ ਦੀ ਕੌਮ ਪੈਦਾ ਕੀਤੀ ਹੈ, ਪਰ ਜੇ ਲਕਸ਼ਣ ਸ਼ੇਰ ਵਾਲਾ ਨਹੀਂ ਤਾਂ ਖਾਲਸਾ ਨਹੀਂ ਹੈ। ਸ਼ੇਰ ਗੱਜਦੇ ਸਾਹਮਣੇ ਭਗਤ ਮਾਰਦਾ ਬਾਰਾਂ ਬਾਰਾਂ ਮੀਲ ਤੱਕ ਤੇ ਗੁਰੂ ਪਰਤ ਦੀ ਬਲ ਵਿੱਚ ਸੁਧਾਰਕ ਹੋ ਕੇ ਗੁਰੂ ਦੇ ਕਹੇਗਾ ਕਿ ਖਾਲਸਾ ਜਗਮਤ ਹੋਏ ਚੱਲਦਾ ਤੂੰ ਗੁਰਮਤ ਹੋਏ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰੀ ਕਰਦੇ, ਗੁਰੂ ਗ੍ਰੰਥ ਦਾ ਸਤਿਕਾਰ ਨਹੀਂ ਕਰਦਾ। ਸਿੱਖ ਬਾਤ ਤੋਂ ਸਭ ਤੋਂ ਪਹਿਲੀ ਤੇ ਜ਼ਰੂਰੀ ਬਾਤ ਹੀ ਗੁਰੂ ਗ੍ਰੰਥ ਸਾਹਿਬ ਦਾ ਆਦਰ ਹੈ। ਜੋ ਕਹੇਗਾ ਸੁਧਾਰ ਹੋ ਕੇ ਕਹੇਗਾ, ਈਰਖਾ ਦੀ ਬਸ ਹੋ ਕੇ ਕੁਛ ਵੀ ਨਹੀਂ ਕਹੇਗਾ। ਸੁਧਾਰ ਹੋ ਕੇ ਕਹਿਣਾ ਤੇ ਉਹਨੂੰ ਵੀ ਕਹਿਣਾ, ਉਹਦੇ ਮੂੰਹ ਤੇ ਕਹਿਣਾ ਜਿਹਦੇ ਕੋਈ ਘਾਟ ਹੈ ਕਿ ਭਾਈ ਸਾਹਿਬ ਦੇਖ ਆਪਾਂ ਗੁਰੂ ਕੇ ਸਿੱਖਾਂ, ਇਹ ਘਾਟ ਤੇਰੇ ਵਿੱਚ ਠੀਕ ਨਹੀਂ, ਤੂੰ ਅਦੁਸ਼ਟ ਕਰ ਲੈ ਕਿਉਂਕਿ ਗੁਰਮਤ ਦੇ ਤੇ ਰੁੱਖ ਜੀ ਨੂੰ ਦੇਖੂੰਗਾ ਕਿ ਤੇਰੀ ਖਾਸ ਨਜ਼ਰ ਆਏ। ਤੇ ਕੁੱਤੇ ਦੀ ਆਦਤ ਹੈ ਤੇ ਪਿੱਛੋਂ ਆ ਕੇ ਤੂੰ ਕੀ ਲੱਗ ਕਰ ਲੈਂਦਾ, ਨਿੰਦਕ ਦਾ ਇੱਕ ਸੁਭਾਅ ਹੋ ਜਾਂਦਾ ਸਾਹਮਣੇ ਬਣਾਈ ਗੰਗਾ ਕਿਸੇ ਤੋਂ ਨਹੀਂ ਕਰਦਾ। ਤੇ ਨਿੰਦਕ ਦਾ ਸੁਭਾਅ, ਨਿੰਦਕ ਦੀ ਇਹ ਬਾਜੀ ਹੈ। ਇਸ ਵਾਸਤੇ ਸੇਵਾ ਜਿੰਨੀ ਮਰਜ਼ੀ ਕਰ ਲਓ, ਭਾਂਡੇ ਜਿੰਨੇ ਮਰਜ਼ੀ ਮਾਂਜ ਲਓ, ਝਾੜੂ ਜਿੰਨਾ ਮਰਜ਼ੀ ਮਾਂਜ ਲਓ, ਬਾਣੀ ਜਿੰਨੀ ਮਰਜ਼ੀ ਪੜ੍ਹ ਲਓ, ਪਰ ਜੇ ਚਾਰ ਚੀਜ਼ਾਂ ਤੋਂ ਪਰਹੇਜ਼ ਨਹੀਂ ਰੱਖਿਆ, ਦਵਾਈ ਜਿੰਨੀ ਮਰਜ਼ੀ ਖਾ ਲਓ ਜੇ ਪਰਹੇਜ਼ ਨਹੀਂ ਰੱਖਿਆ, ਦਵਾਈ ਘੱਟ ਕੰਮ ਨਹੀਂ ਕਰੇਗੀ। ਦਵਾਈ ਤਾਂ ਵਧੀਆ ਹੈ, ਦਵਾਈ ਕੋਈ ਸ਼ੱਕ ਨਹੀਂ ਹੈ, ਪਰ ਪਰਹੇਜ਼ ਨਹੀਂ ਰੱਖਿਆ। ਕਾਮ ਨਾ ਦਿੱਤੇ ਹੋ, ਕ੍ਰੋਧ ਨਾ ਦਿੱਤੇ ਹੋ, ਲੋਭ ਨਾ ਸੋਚੋ ਦੇਗਾ, ਪਰ ਨਿੰਦਾ ਮੁੱਕ ਤੇ ਨਹੀਂ ਸੋਚੀ, ਨਹੀਂ ਸੋਚ ਸਕੇਗਾ। ਕਰਨ ਸੋਈ ਸੁਨੰਦ ਕੀਤਾ, ਰਸਨਾ ਸੋਈ ਲੋਭ ਦੀਤੇ ਸਾਰ। ਜਦੋਂ ਜੀਵ ਨੂੰ ਖਾਣੇ ਸਵਾਦ ਲੱਗ ਰਹੇ ਹਨ, ਜਦੋਂ ਮਨੁੱਖ ਰੋਟੀ ਪੇਟ ਭਰਨ ਵਾਸਤੇ ਨਹੀਂ ਕੇਵਲ ਜੀਵ ਦੇ ਸਵਾਦ ਮਗਰ ਲਾ ਕੇ ਖਾ ਰਿਹਾ ਹੈ, ਜਨਮਤ ਹੈ। ਪਰਮਾਰਥ ਦੀ ਨਿਰਾ ਵਿੱਚ, ਪਰਮਾਰਥ ਦੇ ਧੋਕੇ ਵਿੱਚ ਵੇਖੋਗੇ ਤਾਂ ਇੱਕ ਸਵਾਸੂ ਪੁਰਸ਼ ਨਜ਼ਰ ਆਏਗਾ ਪੇਟ ਭਰ ਕੇ ਰੋਟੀ ਖਾਣ ਵਾਲਾ ਨਹੀਂ। ਮਤਲਬ ਪੇਟ ਭਰਨ ਦੇ ਜੀ ਸਵਾਦ ਲੈਣ ਵਾਸਤੇ ਨਹੀਂ, ਪੇਟ ਨੂੰ ਖਾਣਾ ਉਹ ਦੇਣਾ ਜਿਹੜਾ ਸਰੀਰ ਵਾਸਤੇ ਲਾਭਦਾਇਕ ਹੈ। ਅੱਜ ਕਿਤਨੇ ਪ੍ਰਸੈਂਟ ਲੋਕ ਉਹ ਖਾ ਰਹੇ ਨੇ ਜਿਹੜਾ ਕੁਛ ਉਹਨਾਂ ਦੇ ਜੀਵ ਨੂੰ ਸਵਾਦ ਲੱਗ ਰਿਹਾ। ਮੈਂ ਇੱਕ ਐਸਾ ਬਜ਼ੁਰਗ ਦੇਖਿਆ ਸੰਤਿਆਂ ਦੇ ਗੁਰਦੁਆਰੇ ਸੀ ਮਹਾਂਪੁਰਖਾਂ ਦੇ ਵਧੀਆ ਵਿਦਿਆਰਥੀਆਂ ਦੇ ਵਿੱਚ ਸੀ, ਅੰਸ਼ ਦੀ ਜ਼ਿੰਦਗੀ ਦੇ ਵਿੱਚ ਬਤੀਤ ਕੀਤੀ ਗਈ, ਉਹਨੂੰ ਸ਼ੂਗਰ ਹੋਇਆ ਸੀ, ਹੋ ਗਿਆ। ਮੈਂ ਤਾਂ ਉਹਦੇ ਬੱਚਿਆਂ ਮਰ ਗਿਆ ਸੀ, ਇਸ ਲਈ ਮੇਰੇ ਪਰਿਵਾਰ ਤੇ ਇਹ ਆਪਣੇ ਬੱਚਿਆਂ ਵਾਲੀ ਮੇਰ ਰੱਖਦਾ ਸੀ। ਜਿੱਦਣ ਕਿਤੇ ਮਿੱਠੀ ਖੀਰ ਬਣੀ ਵੇਖ ਰਹੀ, ਸਿੰਘਾਂ ਵਾਸਤੇ ਖੀਰ ਬਣਾਈ ਹੈ, ਗੁੱਸਾ ਤਾਂ ਪੈਂਦਾ ਸੀ, ਬਾਬਾ ਜੀ ਖੀਰ ਲਓਗੇ? ਫਿਰ ਇੱਕ ਸਲੋਕ ਪੜ੍ਹਨਾ ਤੇ ਖੀਰ ਦਾ ਵਾਧਾ ਕਰ ਦੇਣਾ, ਮਿੱਠੀ ਖੀਰ ਖਾ ਜਾਣੀ, ਜੀਵ ਦਾ ਸਵਾਦ ਨਹੀਂ ਛੱਡੂਗਾ। ਤੇ ਕਹਿੰਦੇ ਆਹੋ ਭਾਈ ਲੈ ਆਓ, ਸਿਰ ਜਿਹੜਾ ਭਾਈਚਾਰੇ ਦਾ ਦਾਣਾ ਸਿਰ ਦੁਖਦੇ ਵੀ ਖਾਣਾ, ਇਹਦਾ ਭਾਈਚਾਰੇ ਦਾ ਵਰਤਾਰਾ ਤਾਂ ਸਿਰ ਦੁਖਦੇ ਵੀ ਖਾ ਲਈਦਾ ਹੁੰਦਾ। ਸ਼ੂਗਰ ਦੇ ਨਾਲ ਮਿਰਤੂ ਨੂੰ ਪ੍ਰਾਪਤ ਹੋ ਗਿਆ, ਸਵਾਦ ਨਹੀਂ ਕਰੇ। ਖਾਣਾ ਉਹ ਦੇਣਾ ਜਿਹੜਾ ਸਰੀਰ ਵਾਸਤੇ ਦਾ ਬਾਬਾ, ਹੋਰ ਖਾਣਾ ਖੁਸ਼ੀ ਸਵਾਦ ਦੇਖਾ ਤੇ ਤੁਹਾਨੂੰ ਪੀਣੀ ਬਣਨ ਚਲੇ ਕਰੋ ਨਹੀਂ। ਰਸਨਾ ਸੋਈ ਲੋਭ ਮੀਤੇ ਸਾਧ ਮਨ ਸੋਇਆ, ਇਹ ਸਾਰਿਆਂ ਦਾ ਲਾਣੇਦਾਰ ਹੈ, ਇਸ ਘਰ ਦਾ ਮਾਲਕ ਹੈ, ਤੁਸੀਂ ਸੁੱਤਾ ਪਿਆ ਮਨ ਸੋਇਆ, ਮਾਇਆ ਦੀ ਸਮਾਰਥ, ਮਾਇਆ ਦੀ ਵੀ ਸਮਾਰਥ ਵੀ ਸੁੱਤਾ ਪਿਆ। ਨੌਕਰ ਸਾਰੇ ਸੁੱਤੇ ਹੋਏ, ਮਾਲਕ ਸੁੱਤਾ ਪਿਆ। ਹੁਣ ਤੁਸੀਂ ਦੱਸੋ, ਜਿਸ ਘਰ ਦਾ ਮਾਲਕ ਸੁੱਤਾ, ਨੌਕਰ ਸੁੱਤੇ, ਜਾਗਦਾ ਕੋਈ ਨਹੀਂ, ਤੇ ਉਹ ਘਰ ਲੱਗਣਾ ਕੀ ਹੋ ਸਕਦਾ? ਮੁਸਲਹਾਰ ਖੱਡਣ ਵਾਲੇ ਪੰਜ ਤਲਵਾਰੇ ਪੰਜ ਹਨ, ਇਸ ਤਾਇਆ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੋਕੇ ਮਨਮੁਖ ਕਿਸ ਤਰ੍ਹਾਂ ਹੁੰਦਾ। ਇਸ ਘਰ ਮੈਂ ਕੋਈ ਜਾਗ ਰਹੇ ਬਸ ਸਾਲ ਸਰੋਤ ਤੋਂ ਵੱਧ ਹੁੰਦਾ, ਪਰ ਜੇ ਕੋਣ ਉਹਦੇ ਰੱਖਿਆ ਬਾਪ ਨਾਲ ਆਈ ਹੁੰਦੇ ਰਾਤੇ ਮੀਤ ਨਾ ਭਾਈ, ਸਾਧ ਸੰਗਤ ਕੋਈ ਦੁਸ਼ਟ ਬਸ ਹੋਤੇ, ਇਹੀ ਟਿਕਾਣਾ ਜਿੱਥੇ ਵੱਸ ਹੁੰਦੇ ਨੇ। ਇਸ ਕਰਕੇ ਜੈਸੇ ਇਸ ਸੋਗਲ ਸੰਗਾਤੀ ਚੱਲ ਜਾਤ ਪਾਸੇ ਭੋਲ ਪਏ ਭਾਰ ਬੰਦ ਚਲੇ ਤੱਕ ਜਾਈ ਹੈ, ਇਹ ਵਿਚਾਰ ਸੀ ਭਾਈ ਸਾਹਿਬ ਦੀ ਰਸਨਾ ਤੋਂ। ਹੁਣ ਅਕੀਰ ਦੇ ਕਹਿੰਦੇ ਤੈਸੇ ਮਾਇਆ ਤੰਦ ਅੰਧ ਅਗਧ ਵਿਹਾਏ ਜਾਏ, ਅੰਤਕਾਲ ਕੈਸੇ ਹਰ ਨਾਮ ਲਿਵਲਾਈ ਹੈ। ਆਪਣੇ ਵਿਸ਼ਾ ਅੱਜ ਦਾ ਅੰਤਕਾਲ, ਅੰਤਕਾਲ ਕੈਸੇ ਹਰ ਨਾਮ ਲਿਵਲਾਈ ਹੈ। ਭਾਈ ਸਾਹਿਬ ਨੇ ਆਪਣੀ ਰਸਨਾ ਤੋਂ ਇੱਕ ਹੋਰ ਸ਼ਬਦ ਉਚਾਰਨ ਕੀਤਾ ਹੈ ਜੋ ਅੰਤਕਾਲ ਦੇ ਨਾਲ ਹੀ ਸਬੰਧ ਪੁਸ਼ਟੀ ਕੀਤਾ ਹੈ। ਭਾਈ ਸਾਹਿਬ ਕਹਿੰਦੇ ਜੈਸੇ ਨੌ ਗੂੜਤ ਸੇ ਗੋਈ ਵਜੈ ਸੋਈ ਭਲੋ, ਬੇੜੀ ਡੁੱਬ ਰਹੀ ਹੋਵੇ, ਜਿਸ ਵੇਲੇ ਬੇੜੀ ਡੁੱਬ ਰਹੀ ਹੈ ਕਹਿੰਦੇ ਜਿਹੜਾ ਵੀ ਉਹਦੇ ਵਿੱਚੋਂ ਬਚ ਸਕਦਾ ਉਹਨੂੰ ਬਚਾ ਲਓ। ਜੈਸੇ ਨੌ ਬੂਡਤ ਸੇ ਜੋਈ ਬਚੇ ਸੋਈ ਭਲੋ, ਬੂਡ ਦੇ ਪਾਸੇ ਪਛਤਾਇਆ ਰਹਿ ਜਾਤ ਹੈ, ਜਦੋਂ ਡੁੱਬ ਹੀ ਗਏ ਸਾਰੇ ਕਿ ਉਹਨੂੰ ਪਛਤਾਵਾ ਰਹੇਗਾ, ਕੁਛ ਵੀ ਨਹੀਂ ਹੁੰਦਾ। ਜੈਸੇ ਨੌ ਬੂਡਤ ਸੇ ਜੋਈ ਬਚੇ ਸੋਈ ਭਲੋ, ਬੂਡ ਦੇ ਪਾਸੇ ਪਛਤਾਇਆ ਰਹਿ ਜਾਤ ਹੈ, ਜੈਸੇ ਘਰ ਲਾਗੇ ਆਗ ਜੋਈ ਬਚੇ ਸੋਈ ਭਲੋ, ਜਲ ਗੁਜਰ ਪਾਸੇ ਤੱਕ ਵਾਸਨਾ ਵਸਾਤ ਹੈ, ਜੇ ਘਰ ਨੂੰ ਅੱਗ ਲਾ ਗਈ ਕਹਿੰਦੇ ਜਿੰਨਾ ਕੁ ਸਮਾਨ ਸਾਨ ਹੁੰਦਾ ਹੈ ਉਨ੍ਹਾਂ ਦਾ ਸਮਾਨ ਭਾਵੇਂ ਵੱਧ ਗਿਆ, ਉੱਥੋਂ ਟੱਪੋ ਆਖਾ ਦਾ ਮਕਾਨ ਸਰ ਵੱਧ ਗਿਆ। ਇਸ ਦਸਤਾਨ ਦੇ ਨਾਲ ਮੈਨੂੰ ਇੱਕ ਆਪਣੀ ਵਿਦਿਆ ਕਾਲ ਦੀ ਗੱਲ ਚੇਤੇ ਆ ਜਾਂਦੀ ਹੈ। ਇੱਕ ਦਿਨ ਬਹੁਤ ਬੈਰਾਗ ਵਿੱਚ ਖੜੇ ਸਨ ਮਹਾਂਪੁਰਸ਼ ਦਾਸੀ ਵਿਦਿਆ ਉਸਤਾਦ, ਮੈਂ ਸੰਚਾ ਕਰਨ ਵਾਸਤੇ ਗਿਆ। ਉਦਾਸੀ ਉਪਰਾਮਤਾ ਆਪਣੇ ਆਪ ਨੂੰ ਕਰਕੇ ਜੋੜ ਰਹੀ ਸੀ, ਕਦੇ ਬੁਲਾਈ ਮੈਂ ਪੁੱਛਿਆ ਹੋਇਆ ਜੀ ਸਰੀਰ ਠੀਕ ਹੈ? ਕਹਿੰਦੇ ਹਾਂ ਸਰੀਰ ਠੀਕ, ਪਰ ਇਹ ਕਹਿੰਦੇ ਹੋਇਆ ਅੱਖਾਂ ਚੋਂ ਅੰਸੂ ਲਿਖ ਪਏ ਸੰਤਾਂ ਨੂੰ। ਗੱਲ ਕੋਈ ਬਹੁਤ ਜ਼ਰੂਰੀ ਹੈ, ਕੀ ਕਰਨੀ ਹੈ ਸੰਥਿਆ ਅੱਜ ਵਿਗੜਿਆ ਉਸਤਾਦ ਮਹਾਂਪੁਰਸ਼ਾਂ ਦਾ ਹਿਰਦਾ ਪਤਾ ਨਹੀਂ ਕਿਸ ਵੱਲੋਂ ਕੀ ਕੋਈ ਕਾਰਨ ਹੈ ਨਸਲੀ ਕੇ ਸੰਸਥਾ ਰਹਿਣ ਲੱਗੇ ਕਹਿੰਦੇ ਨਹੀਂ ਸੰਸਕ੍ਰਿਤ ਕਰਨੀ ਅੱਖਾਂ ਚ ਅੰਸੂ ਹੋਰ ਵੀ ਡਿੱਗੇ ਮੇਰੇ ਮੋਢੇ ਚ ਰੱਬ ਰਾਜ ਕਹਿੰਦੇ ਰਵੀ ਸਿੰਘ ਜੇ ਮੇਰੇ ਪਤਾ ਅਚਾਨਕ ਤੁਹਾਨੂੰ ਅੱਗ ਲੱਗ ਜਾਵੇ ਜਦੋਂ ਵੀ ਇਹ ਸੌਣੀ ਪੜਦੇ ਮੈਨੂੰ ਮਹਾਂਪੁਰਸ਼ਾਂ ਦੀ ਪ੍ਰਤੱਖ ਉਹਨਾਂ ਦਾ ਉਸੇ ਤਰ੍ਹਾਂ ਦਾ ਸੀਨ ਸਾਹਮਣੇ ਨਜ਼ਰ ਆ ਜਾਂਦਾ ਕਹਿੰਦੇ ਜੇ ਕਿਸੇ ਦੇ ਘਰ ਨੂੰ ਅੱਗ ਲੱਗ ਜਾਏ ਕੀ ਕਰੂਗਾ ਉਸ ਵੇਲੇ ਇੱਕ ਲਾਲਚ ਹੁੰਦਾ ਕਿ ਜਿੰਨਾ ਕੁ ਸਮਾਨ ਬਚ ਸਕੇ ਉਹਨਾਂ ਨੂੰ ਕੱਢ ਕੇ ਆਪਣੇ ਘਰ ਤੋਂ ਮੰਗ ਕੇ ਰੱਖੋ ਬਸ ਉਹੀ ਰੱਖਣਾ ਹੈ ਬਸ ਉੱਥੇ ਚੱਲ ਜਾਏ ਜੈਸੇ ਘਰ ਲੱਗੇ ਆਗ ਜੋ ਹੀ ਬਚੇ ਉਹੀ ਕੱਢੋ ਨਹੀਂ ਜੀ ਇਹਦਾ ਭਾਵ ਕੀ ਹੈ ਮਹਾਂਪੁਰਸ਼ ਕਹਿੰਦੇ ਜਦੋਂ ਮੈਂ ਆਪਣਾ ਅੰਤ ਕਾਲ ਦਾ ਸਮਾਂ ਚੇਤੇ ਕਰਦਾ ਹਾਂ ਮੈਨੂੰ ਇੱਕ ਤਾਹਲ ਪੈ ਜਾਂਦੀ ਹੈ ਮੇਰੇ ਸਰੀਰ ਵੱਲ ਉਂਗਲ ਕਰਕੇ ਕਹਿੰਦੇ ਇਹ ਸਰੀਰ ਨੇ ਤਾਂ ਰਹਿਣਾ ਨਹੀਂ ਕਹਿੰਦੇ ਮੇਰੀਆਂ ਦੀ ਜਿੰਨੀ ਛੇਤੀ ਮੈਂ ਆਪਣੀ ਵਿਦਿਆ ਦਾ ਜਿਹੜਾ ਸਮਾਨ ਇਕੱਠਾ ਕੀਤਾ ਹੈ ਇਹ ਤੇਰੇ ਵਾਲੇ ਘਰ ਦੇ ਵਿੱਚ ਰੱਖਦੇ ਹਾਂ ਕਹਿੰਦੇ ਇਹ ਮੇਰਾ ਹੈ ਇਹ ਸਾਂਭਿਆ ਜਾਏਗਾ ਨਹੀਂ ਤੇ ਖਤਮ ਹੋ ਜਾਏਗਾ ਸਭ ਕੁਝ ਐਸਾ ਸਮਝਿਆ ਜਦੋਂ ਚੱਲਣ ਜਾਣਿਆ ਇਹ ਵਿਸਾਰ ਕਰਨ ਵਾਲੇ ਸੰਸਾਰ ਦੀ ਮੌਤ ਕੁੱਝ ਹੋਈ ਹੈ ਚੰਦਨ ਸਾਰ ਨਾ ਜਾਣੀ ਰਾਜ ਸਵਾਰ ਨਾ ਤਾਂ ਆਪਣੇ ਘਰ ਦੇ ਕੰਮ ਸਮਾਨ ਲੱਗੇ ਹੋਏ ਰਹਿਣਾ ਇਸ ਲਈ ਸਮਾਨ ਲੱਗੇ ਪੈਸੇ ਮਾਇਆ ਧਨ ਅੰਧ ਅੰਧ ਵਿਖਾਏ ਜਾਏ ਅੰਤ ਕਾਲ ਕੈਸੇ ਹਰ ਨਾਮ ਨੇ ਬਦਲਾਈ ਹੈ ਅੰਤ ਕਾਲ ਕਿਵੇਂ ਰਹੇਗਾ ਲਿਖ ਲੱਗੇਗੀ ਨਹੀਂ ਸਾਰੀ ਜ਼ਿੰਦਗੀ ਜਿੱਥੇ ਲਿਵ ਲਾਈਏ ਕਪਾ ਦੇ ਕਪਾ ਕਾਏ ਕੋ ਕਪਾ ਅੰਤ ਮਤੇ ਕਮਤ ਸਾਰੀ ਜ਼ਿੰਦਗੀ ਲਿਵ ਮਾਇਆ ਵਿੱਚ ਹੈ ਅੰਤ ਵੇਲੇ ਦੀ ਮਾਇਆ ਵਿੱਚ ਜਾਏਗੀ ਸਾਰੀ ਜ਼ਿੰਦਗੀ ਵਡਿਆਈ ਵਿੱਚ ਲਿਵ ਲੱਗੀ ਹੋਈ ਹੈ ਅੰਤ ਵੇਲੇ ਵੀ ਵਡਿਆਈ ਵਿੱਚ ਜਾਏਗੀ ਸਾਰੀ ਜ਼ਿੰਦਗੀ ਬੱਚਿਆਂ ਚ ਜਿੱਤ ਲਾ ਕੇ ਰੱਖਿਆ ਅੰਤਕਾਲ ਵੀ ਬੱਚਿਆਂ ਵੱਲ ਜਾਏਗਾ ਸਾਰੀ ਜ਼ਿੰਦਗੀ ਵਿਸ਼ਿਆਂ ਵਿੱਚ ਜੁੜਿਆ ਰਹਿਣਾ ਸੱਜਣਾ ਹੋਰ ਨਹੀਂ ਜ਼ਿਆਦਾ ਕਿ ਅੰਤਕਾਲ ਤੂੰ ਵਿਸ਼ਿਆਂ ਦੇ ਵਿੱਚ ਤੈਨੂੰ ਤੇਰਾ ਮਨ ਨਾ ਜਾਏਗਾ ਜੈਸੇ ਨਾ ਮੁੜ ਕਿਸੇ ਜੋ ਹੀ ਬੱਚਾ ਸੋਈ ਭਲੋ ਮੁੜ ਗਏ ਪਾਚੋ ਪਛਤਾਵ ਰਹਿ ਜਾਤ ਹੈ ਜੈਸੇ ਘਰ ਲਾ ਗਿਆ ਅੱਗ ਜੋਈ ਬੱਚਾ ਸੋਈ ਭਲੋ ਜਲ ਬੁਝੇ ਪਾਸੇ ਕੁਛ ਬਸ ਨਾ ਸਾਤ ਹੈ ਜੈਸੇ ਚੋਰ ਲਾਗੇ ਜੈਸੇ ਚੋਰ ਲਾਗੇ ਜਾਗੇ ਚੋਰੀ ਰਹੇ ਸੋਈ ਭਲੋ ਚੋਰੀ ਹੋ ਰਹੀ ਹੈ ਜਿੰਨਾ ਕੁ ਸਮਾਨ ਚੋਰਾਂ ਚੋਂ ਬਚ ਗਿਆ ਸਭ ਲੋ ਉਹੀ ਭਲਾ ਉਹੀ ਆਪਣਾ ਬਾਕੀ ਦੇ ਚੋਰਾਂ ਨੇ ਲੁੱਟ ਲਿਆ ਸਾਡੇ ਸਰੀਰ ਇਹਨਾਂ ਚੋਰਾਂ ਦੇ ਬੋਟੇ ਕਰੇ ਪਏ ਬੋਟੇ ਨੂੰ ਡਾਲੇ ਛੱਡਿਆ ਨੀ ਖੂਹ ਸੁਣਾ ਦਿੱਤਾ ਇਹਨਾਂ ਚੋਰਾਂ ਨੇ ਚੋਰੀ ਇੱਕ ਵਾਰੀ ਹੋ ਜਾਏ ਕਿਸੇ ਦੇ ਘਰ ਵਿੱਚ ਮੁੜ ਕੇ 34 ਸਾਲ ਤੱਕ ਘਰ ਆਪਣੇ ਪੈਰਾਂ ਤੇ ਨਹੀਂ ਲੱਗਦਾ ਜਿਹੜਾ ਘਰ ਰੋਜ਼ੀ ਦੱਸਿਆ ਜਾ ਰਿਹਾ ਕਿ ਪੈਰ ਕੀ ਹੈ ਇਹ ਤਾਂ ਰੋਜ਼ੀ ਦੱਸਿਆ ਜਾ ਰਿਹਾ ਕਿਹੜਾ ਦਿਨ ਹੈ ਕਿਹੜਾ ਸਮਾਂ ਹੈ ਜਦੋਂ ਇਹ ਨਹੀਂ ਲੁੱਟ ਰਹੇ ਸਾਨੂੰ ਇਹ ਤਾਂ ਉੱਪਰ ਪਜਾਂਦਾ ਰਹੋ ਗੁਰਤ ਹੈ ਪੁਕਾਰਿਆ ਤਿਨਹੋ ਲਿਆ ਉਬਾਰੀ ਫਿਰ ਮੇਰੇ ਪਰਮਾਤਮਾ ਇਹਨਾਂ ਚੋਰਾਂ ਤੋਂ ਬਚਣ ਦੀ ਮੇਰੀ ਕੋਈ ਸਮਰੱਥਾ ਨਹੀਂ ਚੋਰ ਜੋ ਸਰਕਾਰ ਤੋਂ ਡਰਦੇ ਨੇ ਸਮਾਨੀਆਂ ਤੋਂ ਨਹੀਂ ਡਰਿਆ ਕਰਦੇ ਸਰਕਾਰ ਦਾ ਡਰ ਹੈ ਜੋ ਕਾਮ ਕਰੋ ਲੋਕ ਹੰਕਾਰ ਸੱਚੀ ਸਰਕਾਰ ਤੋਂ ਡਰਦੇ ਨੇ ਚੋਰਾਂ ਦੇ ਪੈਰ ਵੀ ਕੁਛ ਨਹੀਂ ਇੱਕ ਨੌਕਰ ਉੱਠ ਕੇ ਕਹਿ ਦੇ ਮਾਲਕ ਜਾਗ ਚੋਰ ਆਏ ਮਾਲਕ ਦਾ ਨਾਂ ਸੁਣਿਆ ਸਿਰ ਤੇ ਪੈਰ ਰੱਖ ਕੇ ਉੱਠ ਜਾਂਦੇ ਨੇ ਚੋਰ ਜਦੋਂ ਕਹਿ ਦਿੱਤਾ ਵਾਹਿਗੁਰੂ ਨਾ ਕਾਮ ਦਾ ਅਸਤ ਨਾ ਕ੍ਰੋਧ ਦਾ ਨਾ ਲੋਭ ਦਾ ਨਾ ਮੋਹ ਸੱਚ ਕਰਨਾ ਹੈ ਮਾਰਗ ਆ ਗਿਆ ਬਲਕਿ ਫਿਰ ਇਹ ਹੋਏਗਾ ਨਾ ਸਮਝੋ ਤੇਰੇ ਵੱਖੋ ਚਲੇ ਜਾਓ ਹੁਣ ਤੁਸੀਂ ਨਾ ਸਮਝੋ ਤੇਰੇ ਵੱਖੋ ਘਰ ਤਾਂ ਘਰ ਆਇਆ ਜੈਸੇ ਚੋਰ ਲਾਗੇ ਜਾਗੇ ਜੋ ਹੀ ਰਹੇ ਸੋਈ ਭਲੋ ਜਿਸ ਵੇਲੇ ਜਾਗਿਆ ਜਾ ਕੇ ਕੀ ਦੇਖਿਆ ਘਰ ਰੀਤੋਂ ਦੇਖਿਆ ਜਾ ਕੇ ਘਰ ਰੀਤੋਂ ਘਰ ਖਾਲੀ ਪਿਆ ਹੈ ਘੱਟ ਵਾਸ ਨਾ ਬਸਾ ਦਾ ਕੋਈ ਗਲਤ ਨਹੀਂ ਚੱਲਿਆ ਤੈਸੇ ਅੰਤ ਕਾਲ ਗੁਰ ਚਰਨ ਸਰਨ ਆਵੇ ਭਾਵੇਂ ਮੋਖ ਬਦਲੀ ਨਾ ਤੁਹਾਡੇ ਲਾਤ ਹੈ ਮੁਕਤੀ ਮਿਲ ਜਾਏਗੀ ਨਹੀਂ ਤੇ ਬਗਾਉਂਦਾ ਰਹੇਗਾ ਦਿਲ ਦੱਸ ਰਹੇਗਾ जे अंत का समा सम लिया भावे मुख पदी गुप्त हो जाए। अंतकाल जो लक्ष्मी सिमर है भगत लोकिन जी का पावन वचन है श्री गुरु ग्रंथ साहिब। मैं आप जी ने अज साथियों ने सुनाईया, मैं केवल सिद्धांत विचार आप जी साझिया कीतिया तो विषय की अंतकाल ये शब्द मैं समाप्त करना। अंतकाल अंत के वेले शरीर का काल है, अंतकाल जो लक्ष्मी सिमर है अंत के वेले जे सुरत माया विच चली गई, सारी जिंदगी माया ने तो भजन किया माया ने चेते किया जे अंत वेले याद आ गई तो कोई बड़ी बात नहीं, आम ही हो जाती है बात। बहुता अभ्यास जेडे पासे जिंदगी का है अंत वेले उस पास जाए। अंतकाल जो लक्ष्मी सिमर है ऐसी चिंता मैं जे मरे सरत जौन, सरत जौन बार बार पौतर है, सब की जोर बार 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 मिलेगी, एक बार नहीं कई बार मिलेगी। अरे भाई गोविंद नाम अतरीश है, भगत जी कह रहे भाई गोविंद का नाम नहीं दसना चाहिए, कितने ऐसा आगे सप की जोर मिल जाए। अंतकाल जो स्त्री सिमर है, स्त्री पुरुष न सिमरे पुरुष स्त्री सिमरे, भाव है अंतकाल जो विषय की याद आ गई, अंतकाल के अंदर में काम आदर हो गया, दृष्टि काम वाली बन गई। अंतकाल जो स्त्री सिमर है ऐसी चिंता में जिमर है बेसवा जो बल बल अवसर है, बेसवा की जो मिल जाएगी पुरुषवा का शरीर मिल जाएगा, जो विधवा तन पर को दे काम दाम चित पर मिल जाएगी। अंतकाल की वासना एक बीज है आने जन्म का, अंतकाल जो लड़के सिमर है ऐसी चिंता मैं जिमर है जो अंत के वेले अपनी संतान का चेता आ गया मेरे बच्चे की करे, मैं मर गया मेरे बच्चे की करे, ऐसा चेता आ गया तो प्राण त्याग। अंतकाल जो लड़के सिमर है ऐसी चिंता मैं जिमर है सूत्र जोन सूर की जोन मिलेगी कि पुत्रा धिया चेते कर फल मिलेगा, तेन सूर की जोन बार बार मिलेगी बार बार। अंतकाल जो मंदिर सिमर है मेरी एडी बड़ी कोशिश है, मैं अपने रहन वास्ते बनाई थी है, अज मैं मर गया फिर हम छड़ के चला जाएगा मेरी अस्थी बन के तुर जाएगी, तो नहीं मुड़के वापसी आ जाएगा, इतने अर्थी मरिया में जाएगी तू मरिया तो वापस आ जाएगा, रूप बदल के की होगा तेरा रूप प्रेत जो बल बल अवतर है, प्रेत बन के आएगा घर के जान के सियाने को इश्तेहार करके जान के बड़े बड़े पीरों को कौन लटाते फिर जाके कह साडे घर तो बुरा नहीं निकलता जिन्हें मकान बनाया सी कटन वास्ते उन्होंने को जाओ कि जिन्होंने अपने हिरदे रूपी घर के अंदर पता नहीं किन्ने प्रेत बड़े बैठे है उन्होंने को जाओ इलाज कराने वास्ते जी फिर बापू घरों नहीं निकलता है। अंतकाल जो मंदिर सिमर है ऐसी चिंता मिल जाए बड़े प्रेत जो आने बल बल अवतर है। हुण अकीर की बात है व्यर्थ निकल लगे है सिटा निकल लगे है भगत जी कर रहे कहते अंतकाल नारायण सिमर है, जे अंत के वेले नारायण क्योंकि आदमी नारायण के की अर्थ ने तरैन नाम रात का होंगे नन्ना प्रेगत आ गई पिछले असली रैन का रैन बनूंगा रैन रैन रात का नाम ना लिखे के बीच लगता है जिदे में रात नहीं है अर्थ परमात्मा में रात नहीं है तो फिर अंधकार नहीं है ना जमा रैन जिदे अज्ञानता का अंधेरा अविद्या की रात ना नहीं है उसका नाम है ना रैन। अंतकाल के जो उन प्रकाश रूप में सिमर लिया अंतकाल नारायण सिमर ऐसी चिंता में जो बड़े बचे तरो चिंते ना मुक्ता पीतंबर वाव के हृदय बसा इस वास्ते भाई गुरदास साहब के अंतकाल गुर चरण सरण आवे पावे मोट पदवी नत बिरलास है नहीं तो बिरलास करेगा, इस करके अपनी एक आदत प्रपन्न करने वास्ते चैत्री साहब के राजी साहब आज मैं समाप्ति कर गया अरे तो गुरमुख प्रबंधकों ने समाचार से भी क्योंकि प्रबंधकों कई बार अरेस्ट करने वास्ते करना पैदा है, पर मैं उस भरेखे के लिए भी समा जोड़ा है वह सवा ग्यारह तो बारह तक है, तो करके मैं अगे तक संलन च टाइम दे रहा चलो प्रबंधकों थोड़ा जहां समा फिर बदलना पे जिसे करके उन्होंने साढ़े बारह तक का मेरा समा ना उतर दिता, उसे जाकर माफी मंगनी पेगी भाई मेरे वक्त की बात है। कमीर राम ना कहते हो मोटी लागी खोर काया हानि काटी ना उतरे मुखो हो अपना भजन कहने मुद्दा भजन नहीं करता भजन कल का आए ही कहने मैं तेन पुछदा कदों जपेगा कदों भजेगा आवे अंत ना भजे आए ये तो फिर भुले जाना भी अंत आ जाएगा ना अंत काल तो भजने का नहीं अंत काल ऐसा हो नहीं सकता पहले अभ्यास बना ये मन त्यारिया नित कहू पंज बाणियों का पाठ करते जो सुर शब्द नहीं रखी फिर तो पत्थर के पानी रूले ना ही बात कर पाए जब अपने मन में कहे ये मन त्यारिया तू सदा सच समझे एगो कुटंप तूने देखदार चले ना ही तेरे नाले साथ तेरे चले ना ही चित नाल क्यों चितलाई है ऐसा कम मुझे न पीछे कह दे कम ना करी जित अंत पछोताई है सदगुरु का उपदेश सुन तो होवे तेरे नाले कह नानक मन प्यार तू सदा सच समझे एक एक पौड़ी तो आनंद आ जाएगा जदों अखरां दा ध्यान रखा जाए कि बाणी उपदेश की दे रही है रख लै जाए जदों हालत ए रही मन तां देखो सारयां दा क्योंकि मन तां इक्को ही है ना मन शब्द तां इक्को ही है चलो मैल बहुत ही ते थोड़ी बार ए तां वखरा हो सकदा है पर चंचलता तां मन दी होनी एक सुभाविक बात है फिर वह मनता सारिया का ही चंचल है जो जापजी पढ़ोगे मन की यह हालत रही कि जापजी साहब शुरू करेगा तो चेता है एक ओंकार कहा कि पता जी जापजी साहब शुरू हो गया तो पता उदो लगे जो जापजी का भोग भी पै गया और यह नहीं पता लगे कि कहड़ा पासी भोग पा गया जापजी का आके पता ही नहीं चलिया सरोत पवन गुरु बाणी पिता चलो जी कम निकल गया जापजी साहब पढ़िया गया पढ़ कौन गया तो खबरी जेरी पौड़ी से चेता विंदर जाए जेरी पौड़ी से पता ना चले मन किसी होर पास गया सी वो पौड़ी मुड़के दुबारे पड़े फार्मूला बदला सब तो भी असंख जा पाई पौड़ी से जाके मन किसी होर पास चला गया पौड़ी पढ़ी गई नहीं पढ़ी गई वो दुबारे पढ़ो भरिया मानता तेन भी सुनाई थी तुम कितने चला गया जी घर रहो रे मन ਲੋਹੀ ਆਨੇ ਉਹ ਮੂਰਖਾ ਤੂੰ ਕਿਤੇ ਗਿਆ ਸੀ ਉਹ ਮਨ ਸਮਝਾਵਣ ਕਾਰਨੇ ਕਸਰਤ ਪੜ੍ਹੀਆ ਗਿਆਨ ਇਹ ਤਾਂ ਤੈਨੂੰ ਸਮਝਾਉਣਾ ਸੀ ਪਰ ਤੂੰ ਕੈਸਾ ਮੂਰਖ ਹੈ ਮਨ ਮੂਰਖ ਅਜੇ ਨਹੀਂ ਸਮਝਦਾ ਸਿੱਖ ਦੇ ਹਾਰਿਓ ਨੀਂਦ ਸਿੱਖਿਆ ਦੇਣ ਵਾਲਿਆਂ ਨੂੰ ਬਣਾ ਦਿੱਤਾ ਪਰ ਇਹ ਮੰਨਿਆ ਨਹੀਂ ਇਹ ਨਹੀਂ ਹਾਰਿਆ ਇਸ ਵਾਸਤੇ ਚਾਰ ਵਿਕਾਰੇ ਨਾ ਤੂੰ ਮੰਨੇ ਖੱਟ ਘਟਤੀ ਏਕਾ ਬਾਤ ਵਿਖਾਲੇ ਛੇ ਸੱਤ ਵੀ ਕੋਈ ਗੱਲ ਕਹਿੰਦੇ ਸਾਂਕ ਨਿਆਏ ਬਸੇਤ ਪੂਰਨ ਨਸ਼ਾ ਪਤੰਜਲ ਵਿਗਾਹ ਦੀ ਕੋਈ ਗੱਲ ਕਹਿ ਰਹੇ ਸ਼ਾਮ ਦੇ ਰਿਵਰੇ ਜਗਰਦੇ ਸਰਵੇ ਦੀ ਕੋਈ ਗੱਲ ਕਹਿ ਰਹੇ ਚਾਰ ਵਿਕਾਰਾਂ ਨਾ ਤੋਂ ਮਾਰੇ ਦਸ ਅਸਤੀ ਵੀ ਏਕੋ ਕਹਿਆ ਤਾਂ ਵੀ ਜੋਗੀ ਦੇਖਣਾ ਹੈ ਇਸ ਕਰਕੇ ਮਾਨੂੰ ਪੂਜਾਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਬਾਣੀਆਂ ਕੁਰਬਾਨੀਆਂ ਸ਼੍ਰੋਮਣ ਬਾਣੀ ਹੈ ਸੋ ਆਓ ਸਭ ਜਨ जैसे भी सुबह शाम सतगुरु महाराज ने मत दिखी मेरी मत थोड़ी जहां वोदे अनुसार कथा कीर्तन का लाभ प्राप्त किया सवेर वे मुकवास की शामा के वक्त इतिहास की कथा मेरे भी है सात ग्रंथा की सुना करनी सारिया संगतों का बहुत बहुत धन्यवाद गुरु कृपा करें इस तरह आप सारे संगतान जोड़ियों अखीर की कोई बेनती है गुरु प्यार के शब्द न जोड़ो सभा के शब्द न रखो समा बहुता वधिया नहीं जेड़ी देर में अच्छी चंगी कह दो कल माड़ी कहना पे गुरु ऐसे रखने वाला गुरु ग्रंथ साहब जिन्ना मर्जी चंगा कहो तो चंगी रहें महाराज इस करके गुरु का जोड़ो उन्होंने पिता की चुना करनी बुला सके बहुत बहुत धन्यवाद ग्रंथी सिंह साहबाना का और इतों के प्रबंधकों का संगतों का ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।